ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਧ ਹੋਤੀ ਮੇਰੇ ਸਤਿਗੁਰਾ ਸਾ ਬਿਧ ਤੁਮ ਹਰ ਜਾਣ ਹੋਆਪੇ ਹਮਰ ਉਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੁ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਇੱਕ ਨ ਜਾਣਿਆ ਮੈਂ ਮੂਰਖ ਕਿਛ ਦੀਜਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟ ਖਾਟੁਲੀ ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟੁਲੀ ਰਹਾਉ ਊਹੀ ਤੇ ਹਰਿਓ ਊਹਾ ਲੇ ਧਰਿਓ ਜੈਸੇ ਬਾਸਾ ਮਾਸ ਦੇਤ ਝਾਟੁਲੀ ਦੇਵਨ ਹਾਰ ਬਿਸਾਰਿਓ ਅੰਦੁਲੇ ਜਿਉ ਸਫਰੀ ਉਦਰ ਭਰੈ ਬਹਿ ਹਾਟੁਲੀ ਸਾਧ ਬੇਕਾਰ ਬੇਕਾਰ ਝੂਠ ਰਸ ਜਹਿ ਜਾਨੋ ਤਹ ਪੀਰ ਬਾਟੁਲੀ ਕਹੋ ਨਾਨਕ ਸਮਝ ਰੇ ਆਨੇ ਆਜ ਕਾਲ ਖੁੱਲੈ ਤੇਰੀ ਗਾਂਠੁਲੀ ਸਾਧ ਬੇਕਾਰ ਬੇਕਾਰ ਝੂਠ ਰਸ ਜਹਿ ਜਾਨੋ ਤਹਿ ਪੀਰ ਬਾਟੁਲੀ ਕਹੁ ਨਾਨਕ ਸਮਝ ਰੇ ਆਨੇ ਆਜ ਕਾਲ ਖੁੱਲੈ ਤੇਰੀ ਗਾਂਠੁਲੀ ਸਰਗ ਮਹੱਲਾ ਪੰਜਵਾ ਕਹਾ ਕਰਹਿ ਰੇ ਖਾਟ ਖਾਟੁਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਦੁਪਹਿਰ ਦੇ ਸਮੇਂ ਦੌਰਾਨ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਆਪ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਕੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਾਈ ਘੜੀ ਸੁਲੱਖਣੀ ਸੋਹ ਨਾਲ ਵਿਹਾਵੇ ਦੇ ਮਾਂ ਵਾਕ ਅਨੁਸਾਰ ਉਹੋ ਹੀ ਘੜੀ ਸਤਿਗੁਰੂ ਜੀ ਫੁਰਮਾਨ ਕਰਦੇ ਨੇ ਸਫਲ ਹੀ ਹੈ। ਸੁਲੱਖਣੀ ਦਾ ਅਰਥ ਸਫਲ ਹੀ ਹੈ। ਸੁਲੱਖਣੀ ਸ੍ਰੇਸ਼ਟ ਲੱਖਣਾ ਵਾਲੀ ਹੈ। ਉਹ ਹੀ ਘੜੀ ਲਿਮਟ ਵਿੱਚ ਬੱਝਾ ਹੋਇਆ ਸਮਾਂ ਜਿਹੜਾ ਤੈਨੂੰ ਕੁਝ ਪ੍ਰਾਪਤ ਹੋ ਗਿਆ ਗੁਰੂ ਕੀ ਸਤਸੰਗਤ ਵਿੱਚ। ਸੋ ਮਾਲਕ ਜੋ ਵਾਹਿਗੁਰੂ ਪਰਮੇਸ਼ਰ ਹੈ, ਜਿੰਦ ਪ੍ਰਾਣਾਂ ਦਾ ਪਤੀ ਮਾਲਕ ਹੈ, ਜਿਹੜਾ ਸਮਾਂ ਤੇਰਾ ਉਸ ਵਾਹਿਗੁਰੂ ਦੀ ਯਾਦ ਵਿੱਚ ਬਤੀਤ ਹੁੰਦਾ ਹੈ, ਉਹਦੇ ਨਾਲ ਇਕਾਗਰ ਚਿੱਤ ਹੋਇਆ ਹੋਇਆ ਉਹ ਹੀ ਘੜੀ ਜਿਹੜਾ ਲਿਮਟ ਵਿੱਚ ਸਮਾਂ ਹੈ, ਉਹ ਤੇਰਾ ਸ੍ਰੇਸ਼ਟ ਲੱਖਣਾ ਵਾਲਾ ਹੈ। ਸੋਹਣੇ ਲੱਛਣ ਜਿਹੜੇ ਉੱਤਮ ਗੁਣ ਨੇ ਭਗਤੀ ਭਾਵ ਨੂੰ ਕਰਾਉਣ ਵਾਲੇ, ਵਾਹਿਗੁਰੂ ਪ੍ਰਭੂ ਦੇ ਨਾਮ ਰੂਪੀ ਚਰਨਾਂ ਨਾਲ ਪ੍ਰੀਤ ਲਾਉਣ ਵਾਲੇ, ਉਹ ਲੱਛਣ ਪੈਦਾ ਹੋ ਜਾਂਦੇ ਨੇ। ਸੋ ਲੱਖਣੀ ਜਿਸ ਸਮੇਂ ਵਿੱਚ ਸ੍ਰੇਸ਼ਟ ਲੱਛਣ ਆ ਜਾਣ, ਸ੍ਰੇਸ਼ਟ ਲੱਛਣ ਸੋ ਔਗਣ ਨਾਸ ਹੋਣ, ਐਸੀ ਗੁਰੂ ਕੀ ਸਤਸੰਗਤ ਆਪਾਂ ਨੂੰ ਪ੍ਰਾਪਤ ਹੋ ਰਹੀ ਹੈ। ਸੋ ਇਹ ਮਨ ਜਿਹੜਾ ਵੱਡੇ ਵੱਡੇ ਰਿਖੀਆਂ ਮੁਨੀਆਂ ਦਾ ਸਾਰਾ ਕੁਝ ਛੱਡ ਕੇ ਜੰਗਲਾਂ ਵਿੱਚ ਜਾਣ ਨਾਲ ਇਕਾਗਰ ਨਹੀਂ ਹੁੰਦਾ ਸੀ, ਐਸੀ ਦਾਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਿੱਤੀ। ਕੀਰਤਨ ਪ੍ਰਧਾਨ ਸਾਧਨ, ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਏ ਧਿਆਨਾ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗਹਿ ਪਤ ਸਿਉ ਜਾਏ ਦਾ। ਐਸਾ ਕੀਰਤਨ ਸੋ ਵਾਹਿਗੁਰੂ ਦਾ ਬਖਸ਼ਿਸ਼ ਕੀਤਾ ਜਾਸ ਸੰਗੀਤ ਦੀ ਧੁਨੀ ਵਿੱਚ ਪਾ ਕੇ ਕੀਤੀ ਹੋਈ ਸਿਫਤ ਸਲਾਹ, ਐਸਾ ਸਾਧਨ ਹੈ ਜਿਹਦੇ ਦੁਆਰਾ ਗੁਰੂ ਕੇ ਚਰਨਾਂ ਵਿੱਚ ਬੈਠਿਆਂ ਇਹ ਮਨ ਇਕਾਗਰ ਹੋ ਜਾਂਦਾ ਹੈ ਇਕਾਗਰ। ਸੋ ਐਸੀ ਕੀਰਤਨ ਦੀ ਦਾਤ ਜੋ ਪਾਵਨ ਪਵਿੱਤਰ ਸ਼ਬਦ ਲੜੀਵਾਰ ਕਥਾ ਦੇ ਚੱਲ ਰਹੇ ਹਨ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਬਖਸ਼ਿਸ਼ ਕੀਤੇ ਹੋਏ ਸ਼ਬਦ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਬੇਨਤੀ ਕੀਤੀ ਸੀ, ਇਹ ਮਾਇਆ ਨੇ ਵੱਡੇ ਵੱਡੇ ਨਹੀਂ ਛੱਡੇ। ਪਿਛਲੇ ਸ਼ਬਦ ਵਿੱਚ ਅਖੀਰ 'ਤੇ ਅਕੀਦਾ 'ਤੇ ਬੇਨਤੀ ਕੀਤੀ ਸੀ ਵੀ ਕੌਣ ਛੁੱਟੇ ਨੇ, ਜਿਹੜੇ ਛੁੱਟੇ ਹਨ ਇਹ ਤੋਂ ਉਹਨਾਂ ਦੇ ਅੱਗੇ ਬੇਨਤੀ ਕੀਤੀ ਸੀ ਕੀਰਤਨ ਭਗਤੀ ਕਰਨ ਵਾਲੇ ਮਹਾਂਪੁਰਸ਼। ਔਰ ਕਿਹਾ ਸੀ ਅੰਧਕੂਪ ਮਹਿ ਪਤਿਤ ਹੋਤ ਜਗ, ਸੰਤ ਹੋ ਕਰੋ ਪਰਮ ਗਤ ਮੋਰੀ, ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸਨ ਪੇਖਤ ਭੋਰੀ। ਇਹ ਪਾਵਨ ਸ਼ਬਦ ਦੀ ਟੇਕ ਲੈ ਕੇ ਸੰਤ ਅੰਧਕੂਪ ਮਹਿ ਪਤਿਤ ਹੋਤ ਜਗ, ਸੰਤੋ ਕਰਹੋ ਪਰਮ ਗਤ ਮੋਰੀ, ਇਹ ਸ਼ਬਦ ਦੀ ਟੇਕ ਸਥਾਈ ਲੈ ਕੇ ਮਹਾਂਪੁਰਖ ਬਾਬਾ ਈਸ਼ਰ ਸਿੰਘ ਜੀ ਦਾ ਉਧਰ ਵਾਲੇ ਬਿਰਖਤ ਜਿਹੜੇ ਸਨ, 72ਵਾਂ ਜਿਹੜਾ ਕੁੰਭ ਲੱਗਾ ਹੋਇਆ ਸੀ ਹਰਿਦੁਆਰ, ਉਹਨੇ ਜਾ ਕੇ ਕੀਰਤਨ ਕੀਤਾ ਸੀ। ਔਰ ਪਹਿਲਾਂ ਕੁਝ ਸਾਧੂ ਜਿਹੜੇ ਹੀਰਾ ਲਾਲ ਵਰਗੇ, ਪ੍ਰੇਮ ਸਿੰਘ ਵਰਗੇ, ਹੋਰ ਬੇਅੰਤ ਨਾਗ, ਇਹ ਕਹਿੰਦੇ ਸੀ ਇਹ ਕੀਰਤਨ ਕੀ ਹੈ, ਇਹ ਤਾਂ ਕੰਨ ਰਸ ਹੈ, ਕੰਨਾਂ ਦਾ ਵਿਸ਼ਾ ਹੈ। ਜਦੋਂ ਮਹਾਂਪੁਰਖਾਂ ਨੇ ਇਕਾਗਰ ਚਿੱਤ ਹੋ ਕੇ ਨਿਸ਼ਕਾਮ ਹਿਰਦੇ ਦੁਆਰਾ ਧਿਆਨ ਲਾ ਕੇ ਸ਼ਬਦ ਕੀਰਤਨ ਪੜ੍ਹਿਆ, ਜਿਹੜਾ ਉਹ ਆਪ ਹਜ਼ੂਰ ਸਾਹਿਬ ਦੇ ਗ੍ਰੰਥੀ ਸਿੰਘ ਬੜੇ ਸੂਝਵਾਨ ਪੰਜਾਬ ਸਿੰਘ ਜੀ ਤੋਂ ਕੀਰਤਨ ਸਿੱਖ ਕੇ ਆਏ ਸਨ। ਜਦੋਂ ਸ਼ਬਦ ਪੜ੍ਹਿਆ ਐਸਾ ਰਸ ਆਇਆ ਨਿਹਾਲ ਹੋ ਗਏ। ਨਾਂਗੇ ਸਾਧ ਤੰਬੂ ਛੱਡ ਛੱਡ ਭੱਜੇ ਆਉਣ, ਸਾਰਿਆਂ ਆ ਕੇ ਕਿਹਾ ਵੀ ਤਨ ਹੋ। ਕਹਿਣ ਲੱਗੇ ਅਸੀਂ ਤਾਂ ਕੰਨ ਰਸ, ਕੰਨਾਂ ਦਾ ਵਿਸ਼ਾ ਹੀ ਇਹ ਕੀਰਤਨ ਨੂੰ ਸਮਝਦੇ ਸੀ, ਇਹ ਤਾਂ ਬ੍ਰਹਮ ਗਿਆਨ ਦੇ ਵਿੱਚ ਲੈ ਜਾਣ ਵਾਲਾ ਹੈ। ਬ੍ਰਹਮ ਗਿਆਨ ਦੇ ਵਿੱਚ ਉਸ ਅਵਸਥਾ ਵਿੱਚ ਇਹ ਸਥਿਤ ਕਰ ਦੇਣ ਵਾਲਾ ਹੈ, ਟਿਕਾ ਦੇਣ ਵਾਲਾ ਹੈ। ਔਰ ਮਹਾਂਪੁਰਖ ਕਹਿੰਦੇ ਤੁਸੀਂ ਤਾਂ ਕੰਨ ਰਸ ਕਹਿੰਦੇ ਸੀ, ਕਹਿੰਦੇ ਨੇ ਅੱਜ ਸਾਨੂੰ ਪਤਾ ਲੱਗਾ ਹੈ। ਫਿਰ ਸਾਰੇ ਸਾਧਾਂ ਨੇ ਸਾਧੂਆਂ ਨੇ ਕਹਿ ਕੇ ਹੋਰ ਕਿਹਾ ਵੀ ਹੋਰ ਕੀਰਤਨ ਕਰੋ, ਹਟੋ ਨਾ। ਇਹ ਟੇਕ ਲਾਈ ਸੀ ਪਿਛਲੇ ਸ਼ਬਦ ਦੀ, ਉਸ ਦਿਨ ਵੀ ਬੇਨਤੀ ਕੀਤੀ ਸੀ। ਐਸਾ ਇਹ ਕੀਰਤਨ ਭਗਤੀ ਹੈ, ਮਾਇਆ ਦੇ ਬੰਧਨਾਂ ਵਿੱਚੋਂ ਨਿਰਲੇਪ ਕਰ ਦੇਣ ਵਾਲਾ, ਆਤਮਾ ਦੇ ਆਨੰਦ ਨੂੰ ਕੁੱਟਾਂ ਭਰਾ ਦੇਣ ਵਾਲਾ, ਛਕਾ ਦੇਣ ਵਾਲਾ ਸਤਿਗੁਰਾਂ ਨੇ ਕੀਰਤਨ ਭਗਤੀ ਦਿੱਤੀ ਹੈ। ਸੁਣ ਕੇ ਆਨੰਦ ਪ੍ਰਾਪਤ ਕੀਤਾ ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ, ਮਾਇਆ ਦਾ ਪ੍ਰਭਾਵ ਪਿਆ ਹੋਇਆ ਔਰ ਸਾਰੀ ਜ਼ਿੰਦਗੀ ਖਟਦਾ ਹੀ ਖਟਦਾ ਰਹਿੰਦਾ, ਪਰ ਹਾਲਤ ਕਿੰਨੀ ਕੁ ਆ, ਇਹ ਦ੍ਰਿਸ਼ਟਾਂਤ ਦੇ ਕੇ ਸਮਝਾ ਰਹੇ ਨੇ। ਬਹੁਤਾ ਇੱਥੇ ਤੇਰਾ ਕੋਈ ਮੁੱਲ ਨਹੀਂ ਹੈ, ਤੂੰ ਕੁਝ ਨਾਲ ਨਹੀਂ ਲੈ ਕੇ ਜਾਣਾ। ਝੂਠੇ ਵਿਕਾਰਾਂ ਦੇ ਰਸ ਨੇ ਜਿਸ ਰਸਤੇ ਜਾਣਾ, ਇਹ ਸਰੀਰ ਦੇ ਜਦੋਂ ਸਵਾਸ ਬਖਸ਼ੇ ਹੋਏ ਪੂਰੇ ਹੋ ਗਏ, ਸਮਾਂ ਪੂਰਾ ਹੋ ਗਿਆ, ਉਸ ਵੇਲੇ ਜਿਸ ਰਸਤੇ ਤੂੰ ਜਾਣਾ, ਜੇ ਨਾਮ ਰਸ ਨੂੰ ਨਾ ਮਾਣਿਆ ਤਾਂ ਬੜੀ ਭੀੜ ਆ, ਬੜੀ ਭੀੜ ਤੇਰੇ 'ਤੇ ਪਵੇਗੀ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਬੈਰਾਗਮਈ ਉਪਦੇਸ਼ ਸਾਨੂੰ ਕਲਯੁਗੀ ਜੀਵਾਂ ਨੂੰ, ਜੜ ਚੇਤਨ ਅਤੇ ਅਗਿਆਨ ਮਾਇਆ ਵਿੱਚ ਫਸਿਆ ਹੋਇਆਂ ਨੂੰ ਸੁੰਦਰ ਉਪਦੇਸ਼ ਗਿਆਨ ਕਥਨ ਕਰਕੇ, ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬੈਰਾਗ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਿਹਰ ਕਰ ਰਹੇ ਹਨ, ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਗ ਮਹੱਲਾ ਪੰਜਵਾ, ਕਹਾ ਕਰਹਿ ਰੇ ਖਾਟ ਖਾਟੁਲੀ। ਮਹਾਰਾਜ ਸਾਹਿਬ ਜੀ ਸਾਡੀ ਹੰਗਤਾ ਮਮਤਾ ਨੂੰ ਵੇਖ ਕੇ ਕਹਿ ਰਹੇ ਨੇ, ਇੱਥੇ ਸੰਸਾਰ ਵਿੱਚ ਕਮਾਉਂਦਿਆਂ ਨੂੰ ਕਹਾ ਕਰਹਿ ਰੇ ਖਾਟ ਖਾਟੁਲੀ। ਕਹਾ ਕੀ ਕਰਹਿ, ਕੀ ਕਰਦਾ ਹੈ, ਕੀ ਕਹਿੰਦਾ ਫਿਰਦਾ ਹੈ, ਰੇ ਐ ਭਾਈ ਐ ਜੀਵ ਕਿ ਖਾਟ ਖਾਟੜੀ। ਮੈਂ ਬੜੀ ਖਾਟ ਖੱਟੀ ਜਿਹੜੀ ਹੈ, ਖਾਟ ਜਿਹੜੀ ਕਮਾਈ ਹੈ, ਖੱਟੀ ਹੈ ਖਾਟ ਲਈ ਬੜੀ ਖੱਟੀ ਹੈ, ਮੈਂ ਬੜੀ ਕਮਾਈ ਕੀਤੀ ਹੈ। ਕਹਾ ਕਰਹਿ ਰੇ ਖਾਟ ਖਾਟੁਲੀ, ਕਾਹਦੇ ਵਾਸਤੇ ਕਹੀ ਜਾਂਦਾ, ਥੋੜ੍ਹਾ ਜਿਹਾ ਕੰਮ ਕਰਕੇ ਉਹ ਵਾਹਿਗੁਰੂ ਦੀ ਯਾਦ ਭੁਲਾ ਕੇ ਜਿਹਨੇ ਸੁੰਦਰ ਜਨਮ ਦਿੱਤਾ, ਨੌ ਬਰਨਾਉ ਤੰਦਰੁਸਤੀ ਦੀ ਦਾਤ ਦਿੱਤੀ, ਜਵਾਨੀ 'ਚ ਬਲ ਦਿੱਤਾ, ਕਮਾਈ ਹੋਈ, ਸੋਹਣੇ ਘਰ ਬਾਰ ਮੰਦਰ ਗੱਡੀਆਂ ਦੇ ਸੁੱਖ ਪ੍ਰਾਪਤ ਹੋਏ, ਵਾਹਿਗੁਰੂ ਪਰਮੇਸ਼ਰ ਨੂੰ ਭੁਲਾ ਕੇ ਮੈਂ ਇੰਨਾ ਕਮਾਇਆ ਮੇਰੇ ਜਿੰਨਾ ਕਿਸੇ ਨੇ ਕੰਮ ਨਹੀਂ ਕੀਤਾ, ਇੱਥੇ ਆ ਕੇ ਮੈਂ ਬੜਾ ਕੰਮ ਕੀਤਾ। ਪਹਿਲਾਂ ਉੱਥੇ ਸਾਰੀ ਜ਼ਿੰਦਗੀ, ਅੱਧੀ ਜ਼ਿੰਦਗੀ ਲੁੱਝਦਾ ਰਿਹਾ, ਫਿਰ ਇੱਥੇ ਆ ਕੇ ਬੜਾ ਕੰਮ ਕੀਤਾ, ਬੜਾ ਖੱਟਿਆ, ਮੇਰੇ ਜਿੰਨਾ ਕੰਮ ਕਿਹਨੇ ਕੀਤਾ ਹੈ। ਕਹਾ ਕਰਹਿ ਰੇ ਖਾਟ ਖਾਟੜੀ, ਇਹ ਹੰਗਤਾ ਮਮਤਾ ਹੈ, ਗੁਰਮਤ ਤੋਂ ਬਿਨਾਂ ਨਾਮ ਤੋਂ ਵਾਂਝਾ ਹਿਰਦਾ ਮਨ। ਸੋ ਸਾਧ ਸੰਗਤ ਜੀ ਮਾਇਆ ਦੇ ਮੋਹ ਵਿੱਚ ਉੱਡਿਆ ਰਹਿੰਦਾ, ਜਿਹੜਾ ਕਮਾ ਕੇ ਲਿਆਉਂਦਾ ਉਹਦਾ ਹਉਮੈ, ਦੇ ਵਿੱਚ ਸਥੂਲ ਹੋ ਜਾਂਦਾ, ਪਹਿਰਾ ਹੋ ਜਾਂਦਾ ਹੈ, ਵੱਡਾ ਫੁੱਲ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਨੇ ਕਾਹਦੇ ਵਾਸਤੇ, ਕਹਾ ਕਰਹਿ ਰੇ ਖਾਟ ਖਾਟਲੀ, ਕਾਹਦੇ ਵਾਸਤੇ ਕਹਿ ਰਿਹਾ ਵੀ ਮੈਂ ਇੰਨੀ ਖੱਟੀ ਖੱਟੀ, ਮੈਂ ਇੰਨੀ ਕਮਾਈ ਕਰ ਲਈ, ਮੈਂ ਇੰਨਾ ਜੋੜ ਲਿਆ, ਮੈਂ ਇੰਨਾ ਬਣਾਇਆ। ਸੋ ਇਹ ਵੀ ਪਾਵਨ ਬਚਨ ਆਉਂਦੇ ਨੇ, ਹਉ ਸੰਚਉ ਹਉ ਖਾਟਤਾ ਸਗਲੀ ਅਵਦ ਬਿਹਾਨੀ। ਸੋ ਮੈਂ ਹੀ ਸੰਚੋ ਇਕੱਤਰ ਕਰਦਾ, ਮੈਂ ਖੱਟਣ ਵਾਲਾ ਹੈ, ਇਹਦੇ ਵਿੱਚ ਹੀ ਸਾਰੀ ਉਮਰ ਜਿਹੜੀ ਬਤੀਤ ਹੋ ਗਈ। ਸੱਚੇ ਪਾਤਸ਼ਾਹ ਜੀ ਹੰਕਤਾ ਛਡਾਉਣ ਦਾ, ਮਮਤਾ ਦਾ ਉਪਦੇਸ਼ ਦੇ ਰਹੇ ਨੇ ਕਿ ਇਹਨੂੰ ਛੱਡ ਦੇ। ਪਵਨ ਅਫਾਰ ਤੋਰ ਚਾਮਰੋ ਅਤ ਜਜਰੀ ਤੇਰੀ ਰੇ ਮਾਟਲੀ ਰਹਾਓ। ਇਹ ਹੈ ਕੀ ਹੈ ਜਿਹਦੇ ਰਾਹੀਂ ਹੰਕਾਰ ਕਰਦਾ ਹੈ? ਪਵਨ ਅਫਾਰ ਤੋਰ ਚਾਮਰੋ, ਪਵਨ ਨਾਮ ਹਵਾ ਦਾ ਹੈ, ਹਵਾ ਤੋਂ ਭਾਵ ਸਵਾਸ ਨੇ ਜਿਹੜੇ ਅੰਦਰ, ਸੋ ਪ੍ਰਾਣ ਵਾਜੂ ਜਿਹੜੀ ਚੱਲ ਰਹੀ ਹੈ, ਸਵਾਸਾਂ ਦੀ ਇੱਕ ਰਸ ਹਵਾ। ਸੋ ਇਹ ਜਿਹੜੀ ਗੰਢ ਬੱਝੀ ਹੋਈ ਹੈ ਧੁੰਨੀ ਤੋਂ ਥੱਲੇ ਨਾਭੀ ਦੇ ਵਿੱਚ, ਸੋ ਵਾਹਿਗੁਰੂ ਪਰਮੇਸ਼ਰ ਨੇ ਗਿਣਤੀ ਦੇ ਸਵਾਸ ਸਭ ਜੀਵਾਂ ਨੂੰ ਦੇ ਕੇ ਭੇਜਿਆ ਹੈ। ਮੌਤ ਲਿਖਾ ਕੇ ਆਏ, ਗਿਣਤੀ ਦੇ ਸਵਾਸ ਨੇ ਸਭ ਕੋਲ। ਆਪ ਜੀ ਦੇ ਪਾਵਨ ਬਚਨ ਆਉਂਦੇ ਨੇ ਗੰਗੇ ਅੱਖਰ ਦੁਆਰਾ, ਸੋ ਬਖਸ਼ਿਸ਼ ਕਰਦੇ ਨੇ। ਗਣ ਕਹਲੇ ਸਭ ਦਿਵਸ ਸਾਸ, ਨਹਿ ਵਡਨ ਘਟਨ ਤਿਲ ਸਾਰ, ਜੀਵਨ ਲੋਰਾ ਭਰਮ ਮੋਹ, ਨਾਨਕ ਤੇਉ ਗਵਾਰ। ਗਿਣ ਕੇ ਘੱਲੇ ਨੇ ਸਾਰਿਆਂ ਦੇ ਸਵਾਸ ਤੇ ਦਿਨ, ਇੰਨੇ ਦਿਨ ਜਿਉਣਾ, ਇੰਨੇ ਸਵਾਸ ਲੈਣੇ ਨੇ। ਸੋ 24,000 ਸਵਾਸ ਦਿਨ ਅਤੇ ਰਾਤ, ਅੱਠਾਂ ਪੈਰਾਂ ਦਾ ਜਿਹੜਾ ਗੁਜ਼ਰ ਜਾਂਦਾ, ਨਿਕਲ ਜਾਂਦਾ ਸਰੀਰ ਰੂਪੀ ਮਟਕੀ ਚੋਂ। ਸੋ ਅਤ ਜਜਰੀ ਤੇਰੀ ਰੇ ਮਾਟਲੀ, ਮਹਾਰਾਜ ਸਾਹਿਬ ਜੀ ਕਹਿ ਰਹੇ ਨੇ ਮਾਟਲੀ ਮਟਕੀ ਹੁੰਦੀ, ਜਿਵੇਂ ਕੱਚੀ ਆ ਕੱਚਾ ਘੜਾ ਹੁੰਦਾ, ਇੱਕ ਤੌੜੀ ਜੀ ਹੁੰਦੀ ਛੋਟੀ ਤੌੜੀ, ਕੱਚੀ ਮਿੱਟੀ ਦੀ ਬਣੀ ਹੋਈ ਉਹ ਮਟਕੀ। ਸੋ ਇਹ ਜਿਹੜੀ ਸਰੀਰ ਹੈ ਨਾ ਤੇਰਾ, ਪਵਨ ਅਫਾਰ ਤੋਰ ਚਾਮਰੋ, ਪਵਨ ਸਵਾਸਾਂ ਦਾ ਜਿਹੜੇ ਸਵਾਸ ਚੱਲ ਰਹੇ ਨੇ ਅਪਾਨ ਵਾਜੂ, ਉਹ ਗੰਢ ਬੱਝੀ ਹੁੰਦੀ ਗਿਣਤੀ ਦੇ ਸਵਾਸ, ਅਤੇ ਉਹਨਾਂ ਚਿਰ ਚੱਲਦੇ ਰਹਿੰਦੇ ਨੇ। ਸੋ ਇਸ ਤਰੀਕੇ ਨਾਲ ਕਦੇ ਤਾਹ ਨੂੰ, ਸੋ ਸਾਧ ਸੰਗਤ ਜੀ ਆਉਂਦੇ ਸਵਾਸ ਕਿਸੇ ਅੰਦਰ ਨੂੰ ਜਾਂਦੇ ਨੇ, ਇੱਕ ਰਸ ਸਵਾਸਾਂ ਦੀ ਕਿਰਿਆ ਚੱਲਦੀ ਰਹਿੰਦੀ ਹੈ, ਨਿਕਲੀ ਜਾਂਦੇ ਨੇ। ਸੋ ਜਿਵੇਂ ਆ ਖੇਡਾਂ ਜਿਹੀਆਂ ਹੁੰਦੀਆਂ, ਪਾਣੀ ਜਿਹਾ ਭਰਿਆ ਹੁੰਦਾ, ਬੱਚੇ ਫੂਕ ਮਾਰਦੇ ਨੇ, ਮੇਲਿਆਂ ਤੋਂ ਲੈਂਦੇ ਨੇ, ਮੂੰਹ ਦੇ ਨਾਲ ਫੂਕ ਮਾਰਦੇ, ਉਹਦੇ ਵਿੱਚੋਂ ਪਾਣੀ 'ਚੋਂ ਬੁਲਬਲੇ ਜੇ ਬਣ ਬਣ ਕੇ ਤਾਂ ਨੂੰ ਉੱਡੀ ਜਾਂਦੇ ਬਾਹਰ ਨੂੰ, ਫਿਰ ਤਾਂ ਉਹ ਪਾਣੀ ਮੁੱਕ ਜਾਂਦਾ ਅਤੇ ਉਹ ਖੇਡ ਜੀ ਖਤਮ ਹੋ ਜਾਂਦੀ ਹੈ। ਇਵੇਂ ਹੀ ਸਵਾਸਾਂ ਰੂਪੀ ਜਿਹੜੀ ਪੌਣ ਹੈ ਚੱਲ ਰਹੀ ਹੈ। ਸੋ ਵਾਹਿਗੁਰੂ ਪਰਮੇਸ਼ਰ ਨੇ ਗੰਢ ਮਾਰੀ ਹੋਈ ਹੈ, ਜਿੰਨੇ ਮਿਲੇ ਨੇ ਤੁਰੋਂ। ਜਦੋਂ ਗੰਢ ਖੁੱਲ੍ਹ ਜਾਂਦੀ ਹੈ ਅਤੇ ਫੂਕ ਜਿਹੜੀ ਹੈ ਬੰਦ ਹੋ ਜਾਂਦੀ ਹੈ, ਸੋ ਸਵਾਸ ਜਿਹੜੇ ਆਉਣੋ ਜਾਣੇ ਰੁਕ ਜਾਂਦੇ ਨੇ, ਮੁੱਕ ਜਾਂਦੇ ਹਨ। ਪਵਨ ਅਫਾਰ ਤੋਰ ਚਾਮਰੋ, ਇਹ ਜਿਹੜਾ ਤੇਰਾ ਚਾਮਾ ਹੈ ਨਾ, ਸਰੀਰ ਰੂਪੀ ਮਟਕੀ ਹੈ, ਇਹ ਸਵਾਸਾਂ ਰੂਪੀ ਹਵਾ ਪ੍ਰਾਣ ਵਾਜੂ ਚੱਲਦੇ ਨੇ, ਉਹਦੇ ਨਾਲ ਆਫਰੀ ਹੋਈ ਫੁੱਲੀ ਹੋਈ ਹੈ। ਤੇਰਾ ਚਮੜਾ ਜਿਹੜਾ ਦੇਹ ਰੂਪੀ ਚਮੜਾ, ਇਹ ਸਵਾਸਾਂ ਦੇ ਨਾਲ ਫੁੱਲਿਆ ਹੋਇਆ ਹੈ, ਹੋਰ ਕੁਝ ਵੀ ਨਹੀਂ ਹੈ। ਕਾਹਦਾ ਮਾਣ ਹੈ ਇਹਦਾ, ਕਾਹਦਾ ਹੰਕਾਰ ਹੈ? ਅਤ ਜਜਰੀ ਤੇਰੀ ਰੇ ਮਾਟਲੀ, ਅਤ ਬਹੁਤੀ ਜਿਹੜੀ ਜਜਰੀ, ਸੋ ਕਮਜ਼ੋਰ ਕਹਿੰਦੇ, ਜਜਰੀ ਨੂੰ ਕਹਿੰਦੇ ਜਿਹੜੀ ਛਿਨ ਭੰਗਰ ਹੋਵੇ, ਪਤਾ ਨਹੀਂ ਕਦੋਂ ਨਾਸ ਹੋ ਜਾਵੇ, ਡਿੱਗ ਪਵੇ। ਜਜਰੀ ਭੂਤ ਜਿਹੜੀ ਆਏ ਦਿਨ ਕਮਜ਼ੋਰ ਹੋਵੇ, ਉਹ ਦੇਹੀ ਹੈ ਤੇਰੀ, ਜਿਵੇਂ ਘੜੇ ਦੇ ਵਿੱਚੋਂ ਪਾਣੀ ਭਰਿਆ ਹੋਇਆ ਹੌਲੀ ਹੌਲੀ ਸਿਮਦਾ 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 ਸਿਮ ਜਾਂਦਾ ਹੈ, ਇਵੇਂ ਤੇਰੀ ਇਹ ਸਰੀਰ ਜਜਰੀ ਇਹਨੂੰ ਕਹਿੰਦੇ ਆ, ਜਿਹੜੀ ਚੀਜ਼ ਇੱਕ ਰਸ ਨਾ ਰਵੇ, ਪਹਿਲਾਂ ਬਾਲ ਅਵਸਥਾ, ਫਿਰ ਜਵਾਨੀ, ਅਤੇ ਜਿਵੇਂ ਜਿਵੇਂ ਜੀ ਦੀ ਬੁਨਿਆਦ ਬਤੀਤ ਹੋਵੇ ਸਮਾਂ, ਉਵੇਂ ਉਵੇਂ ਕਮਜ਼ੋਰ ਹੋਵੇ, ਜਿਹੜੀ ਉਹਨੂੰ ਜਜਰੀ ਕਹਿੰਦੇ ਨੇ। ਇਹ ਤੇਰਾ ਸਰੀਰ ਇੱਕ ਰਸ ਰਹਿਣ ਵਾਲਾ ਨਹੀਂ, ਇਹ ਜਜਰੀ ਭੂਤ ਆ, ਇਹ ਦਿਨ ਕਮਜ਼ੋਰ ਹੋਣ ਵਾਲਾ ਹੈ। ਕਮਜ਼ੋਰ ਹੁੰਦਾ, ਬਹੁਤਾ ਕਮਜ਼ੋਰ ਹੋਣ ਵਾਲਾ ਹੈ। 30 ਸਾਲ ਤੱਕ ਪੂਰਾ ਹੋ ਜਾਂਦਾ, ਸੁੰਦਰ ਬਣ ਜਾਂਦਾ ਹੈ, ਪੂਰਾ ਦਾੜਾ ਆ ਜਾਂਦਾ ਹੈ। ਤੀਸਾ ਕਾ ਸੁੰਦਰ ਕਹਾਵਾ, 40 ਸੀ ਪੁਰ ਹੋਏ, 85 ਪੱਗ ਖਿਸੈ 60 ਕੇ ਬੁੱਢੇ ਪਾਵੈ, 70 ਕਾ ਮਤ ਹੀਣ, 80 ਹਾਂ ਕਾ ਵਿਵਹਾਰ ਨਾ ਪਾਵੈ, 90 ਕਾ ਸਿਹ ਜਾਸਣੀ, ਮੂਲ ਨਾ ਜਾਣੈ ਆਪ ਬਲ। ਨਾਨਕ ਸੋ ਇਹ ਧੂੰਏ ਦਾ ਪਹਾੜੀ ਹੈ, ਸਤਿਗੁਰੂ ਜੀ ਕਹਿੰਦੇ ਸੰਸਾਰ। 30 ਸਾਲ ਦੀ ਉਮਰ ਵਿੱਚ ਪੂਰਾ ਸੁੰਦਰ ਬਣ ਜਾਂਦਾ ਹੈ, ਸੋ 40 ਸਾਲ ਦੇ ਵਿੱਚ ਪੂਰਾ ਬਲ ਭਰ ਜਾਂਦਾ ਹੈ। 40 ਸੀ ਪੁਰ ਹੋਏ, 85 ਪੱਗ ਖੇਸਾ, 50 ਦਾ ਜਦੋਂ ਹੋ ਜਾਂਦਾ ਫਿਰ ਪੈਰ ਜਿਹੜਾ ਹੈ ਪਛਾਹ ਨੂੰ ਹੋਣ ਲੱਗ ਪੈਂਦਾ, ਪਛਾਹ ਨੂੰ ਖਿਸਣ ਲੱਗ ਪੈਂਦਾ ਹੈ। 60 ਕੇ ਬੁੱਢੇ ਪਾਵੈ, 60 ਸਾਲ ਦੀ ਉਮਰ ਵਿੱਚ ਬੁੱਢਾ ਹੋ ਜਾਂਦਾ ਹੈ। 70 ਕਾ ਮਤ ਹੀਣ, 70 ਦਾ ਪੂਰੀ ਜਿਹੜੀ ਹੈ ਯਾਦਾਸ਼ਤ ਨਹੀਂ ਰਹਿੰਦੀ, ਬੁੱਧੀ ਜਿਹੜੀ ਹੈ ਗੱਲ ਭੁੱਲਣੀ ਸ਼ੁਰੂ ਹੋ ਜਾਂਦੀ ਹੈ। 80 ਹਾਂ ਕਾ ਵਿਵਹਾਰ ਨਾ ਪਾਵੈ, ਮਹਾਰਾਜ ਜੀ ਕਹਿੰਦੇ 80 ਦਾ ਹੋ ਜਾਂਦਾ ਫਿਰ ਤਾਂ ਕੰਮ ਕਰਨ ਨੂੰ ਬਿਲਕੁਲ ਰਹਿ ਜਾਂਦਾ। ਸੋ 90 ਕਾ ਸਿਹ ਜਾਸਣੀ, 90 ਸਾਲ ਦੀ ਉਮਰ ਦੇ ਵਿੱਚ ਤਾਂ ਫਿਰ ਮੰਜੇ ਦੇ ਉੱਪਰ ਹੀ ਸਿਹ ਜਾ ਆਸਣ ਬਣ ਜਾਂਦਾ, ਆਸਣ ਲੱਗ ਜਾਂਦਾ, ਫਿਰ ਤਾਂ ਕੁੜਤਾ ਆਪਦਾ ਆਪਣੇ ਆਪ ਕੁੜਤਾ ਵੀ ਨਹੀਂ ਪੈਂਦਾ। ਸੋ ਐਸਾ ਇਹ ਸੰਸਾਰ ਹੈ, ਐਸੀ ਤੇਰੀ ਦੇਹੀ ਹੈ, ਜਜਰੀ ਭੂਤ ਹੈ, ਸੋ ਛਿਨ ਭੰਗਰ ਦੇਹੀ ਹੈ। ਨਾਨਕ ਇਹੋ ਸਰੀਰ ਜਜਰੀ ਹੈ, ਇਸ ਨੂੰ ਜਰ ਪਹੁੰਚਾਇਆ ਏ। ਮਹਾਰਾਜ ਜੀ ਕਹਿੰਦੇ ਛਿਨ ਭੰਗਰ ਜਜਰੀ ਕਮਜ਼ੋਰ ਦੇਹੀ ਹੈ, ਇਹਨੂੰ ਜਰ ਆ ਕੇ ਪਹੁੰਚੇਗੀ, ਵਡੇਪਾ ਆ ਕੇ, ਵਸ਼ ਆ ਕੇ ਲੱਗੇਗਾ, ਵਿਆਪੇਗਾ। ਸੋ ਕਾਹਦਾ ਇਹ ਖਾਟ ਖਾਟ ਲਈ ਇੰਨਾ ਕਮਾ ਲਿਆ, ਇੰਨਾ ਕਰ ਲਿਆ, ਕਾਹਦਾ ਹੰਕਾਰ। ਪਵਨ ਅਫਾਰ ਤੋਰ ਚਿਆਮਰੋ, ਵੇਖ ਸਵਾਸਾਂ ਰੂਪੀ ਹਵਾ ਦੇ ਨਾਲ ਫੁੱਲਿਆ ਹੋਇਆ ਤੇਰਾ ਇਹ ਸਰੀਰ ਦਾ ਚਮੜਾ, ਜਿਵੇਂ ਟਿਊਬ ਦੇ ਵਿੱਚ ਹਵਾ ਭਰੀ ਹੁੰਦੀ ਹੈ ਉਹ ਫੁੱਲੀ ਹੁੰਦੀ ਹੈ। ਸੋ ਆਪਣੇ 'ਤੇ ਭਾਰ ਚੱਕੀ ਫਿਰਦੀ ਰਿੜੀ ਜਾਂਦੀ ਹੈ, ਜਦੋਂ ਫੂਕ ਨਿਕਲ ਜਾਂਦੀ ਤਾਂ ਇਕੱਠੀ ਹੋ ਕੇ ਸੱਪ ਵਾਂਗ ਰਹਿ ਜਾਂਦੀ ਹੈ। ਇਵੇਂ ਹੀ ਇਹ ਸਵਾਸਾਂ ਰੂਪੀ ਜਿਹੜੀ ਹਵਾ ਭਰੀ ਹੋਈ ਹੈ, ਫੁੱਲਿਆ ਹੋਇਆ ਤੇਰਾ ਚਮੜਾ ਸਰੀਰ ਦਾ, ਜਦੋਂ ਵਾਹਿਗੁਰੂ ਨੇ ਸਵਾਸ ਗੰਢ ਖੁੱਲ੍ਹ ਗਈ ਅੱਗੇ ਦੱਸਣਗੇ, ਫਿਰ ਇਹ ਸਭ ਕੁਝ ਬੰਦ ਹੋ ਜੂਗਾ। ਜਜਰੀ ਤੇਰੀ ਰੇ ਮਾਟਲੀ, ਬਹੁਤ ਹੀ ਛਿਨ ਭੰਗਰ ਦੇਹੀ ਹੈ, ਕਮਜ਼ੋਰ ਦੇਹੀ ਹੈ ਤੇਰੀ ਮਟਕੀ ਸਰੀਰ ਰੂਪੀ। ਕਾਹਦਾ ਇਹਦੇ ਨਾਲ ਚਿੱਤ ਲਾਇਆ ਹੋਇਆ, ਰਹਾਓ ਉਹੀ ਤੇ ਹਰਿਓ, ਊਹਾ ਲੇ ਧਰਿਓ, ਖਟਦਾ ਹੋਇਆ ਹੰਕਾਰ ਕਰਦਾ। ਮਹਾਰਾਜ ਸਾਹਿਬ ਜੀ ਸਾਡੀ ਹਾਲਤ ਦੱਸ ਰਹੇ ਨੇ, ਚਲਾਕੀਆਂ ਸਾਡੀਆਂ। ਉਹੀ ਤੇ ਹਰਿਓ, ਉਹੀ ਜਿੱਥੇ ਕੰਮ ਕਰਦਾ ਉੱਥੋਂ ਹਰਿਓ, ਉੱਥੋਂ ਚੁਰਾ ਲਿਆ, ਉੱਥੇ ਬੇਈਮਾਨੀਆਂ ਕੀਤੀਆਂ, ਬੇਈਮਾਨੀਆਂ। ਸੋ ਕਹਿੰਦੇ ਸਿਆਣ ਜੀ, ਸੋ ਇਨਸਾਨ ਇਮਾਨਦਾਰ ਬੜਾ ਹੁੰਦਾ, ਇਮਾਨਦਾਰ, ਪਰ ਇਮਾਨਦਾਰ ਕਈ ਵਾਰ ਵੇਖਿਆ ਉੱਥੇ ਹੀ ਹੁੰਦਾ ਜਿੱਥੇ ਮੌਕਾ ਨਾ ਮਿਲੇ ਕੋਈ। ਜਦੋਂ ਮੌਕਾ ਮਿਲਦਾ ਕੋਈ ਵੀ, ਹੁਣ ਇੱਥੇ ਦਾ ਲੱਗ ਗਿਆ, ਉਦੋਂ ਪਤਾ ਲੱਗਦਾ ਵੀ ਇਮਾਨਦਾਰ ਕਿੰਨਾ ਕੁ ਆ ਤੂੰ। ਸੋ ਉਹੀ ਤੇ ਹਰਿਓ, ਇੱਕ ਥਾਂ ਤੋਂ ਹਰਿਓ ਲੈ ਲਿਆ, ਪੈਸੇ ਚੁਰਾ ਲਏ, ਹਰਿਓ ਦਾ ਅਰਥ ਚੋਰੀ, ਆਪਣੀ ਦਸਾਨਵਾਂ ਦੀ ਕਮਾਈ 'ਤੇ ਨਹੀਂ ਖੜੋਂਦਾ। ਜਿੰਨਾ ਦਾ ਲੱਗਦਾ ਕਿਸੇ ਦਾ ਵੀ ਹੁਣ ਇਹ ਆਇਆ, ਭਾਵੇਂ ਡਾਲਰ 180 ਬਣਦੇ ਨੇ ਇਹਦੇ ਟਰਾਲਾ ਲਾਉਣ ਦੇ, ਇਹਨੂੰ 80 ਦੇ ਦੇਵਾਂਗੇ ਆਪਾਂ, ਗੋਰੇ ਤੋਂ ਨਹੀਂ ਲਵਾਂਗੇ ਇਹਦੇ, ਇਹਨੂੰ ਇਕੱਲੇ 80 ਦੇ ਦਾਂਗੇ। ਵਿਹਲਾ ਹੀ ਫਿਰਦਾ ਸੀ ਨਾ, ਆਪਾਂ ਹੀ ਕੰਮ 'ਤੇ ਲੈ ਕੇ ਆਏ ਹੈ, 100 ਆਪਦੀ ਜੇਬ ਵਿੱਚ ਪਾਈ ਜਾਂਦਾ, 100 ਆਪਦੀ ਜੇਬ ਵਿੱਚ। ਸੋ ਉਹੀ ਤੇ ਹਰਿਓ, ਧੰਨ ਗੁਰੂ ਕੀ ਬਾਣੀ, ਪਹਿਲਾਂ ਤੋਂ ਆਦਤਾਂ ਨੇ ਸੰਸਾਰ ਦੀਆਂ, ਅੱਜ ਵੀ ਪੂਰੀਆਂ ਨੇ, ਸੁਣੀ ਦਾ ਪ੍ਰਾਣ ਜੇ ਹੋ ਜਾਈਦਾ ਵੀ ਇਉਂ ਕਰਦੇ ਨੇ। ਉਹੀ ਤੇ ਹਰਿਓ, ਊਹਾ ਲੇ ਧਰਿਓ, ਧੰਨ ਗੁਰੂ ਕਿ ਬਾਣੀ ਤਿੰਨਾਂ ਕਾਲਾਂ ਵਿੱਚ ਡਾਇਰੈਕਸ਼ਨ ਦਿੰਦੀ, ਜੇ ਕੋਈ ਸਮਝ ਜਾਵੇ ਤਾਂ ਉੱਥੇ ਊਹੀ ਅਤੇ ਹਰਿਓ, ਜਿੱਥੇ ਕੰਮ ਕਰਦਾ ਦਾ ਲੱਗ ਗਿਆ ਉੱਥੇ ਤਾਂ ਚੋਰੀ ਕਰ ਲਿਆ, ਪਰ ਆਇਆ ਧੰਨ ਊਹਾ ਲੈ ਧਰਿਓ, ਊਹਾ ਲਿਆ ਕੇ ਘਰ ਵਿੱਚ ਉੱਥੇ ਰੱਖ ਦਿੱਤਾ ਸਾਹਮਣੇ, ਲਓ ਖਾਓ ਪੀਓ ਹੰਡਾਓ ਛਰਲੇ ਉਡਾਓ। ਜੈਸੇ ਬਾਸਾ ਮਾਸ ਦੇਤ ਝਾਟਲੀ, ਵੇਖੋ ਕਿੰਨਾ ਸੋਹਣਾ ਉਦਾਹਰਨ ਮਹਾਰਾਜ ਜੀ ਦੇ ਰਹੇ ਨੇ। ਤੇਰੀ ਹਾਲਤ ਐਸੀ ਹੈ, ਜੈਸੇ ਬਾਸਾ ਮਾਸ ਦੇਤ ਝਾਟਲੀ, ਜੈਸੇ ਜਿਵੇਂ ਬਾਸਾ, ਬਾਸਾ ਜਿਹੜਾ ਹੁੰਦਾ ਨਾ ਬਾਜ, ਬਾਦਸ਼ਾਹ ਜਿਹੜਾ, ਇਹਨੂੰ ਬੈਰੀ ਵੀ ਕਹਿ ਦਿੰਦੇ ਆਪਾਂ। ਬਾਸਾ ਮਾ ਜਿਹੜਾ ਬਾਜ ਆ, ਬਾਜ ਦੀ ਕਿਸਮਤ, ਸੋ ਇਹ ਕਿਸਮ ਦਾ ਜਾਨਵਰ ਹੈ, ਬਾਜ ਦਾ ਹੀ ਰੂਪ ਹੈ। ਸੋ ਇਹ ਸਾਧਸੰਗ ਸੋ ਠੰਡੇ ਇਲਾਕਿਆਂ ਵਿੱਚ ਹੁੰਦਾ ਹੈ। ਮਹਾਂਪੁਰਖਾਂ ਨੂੰ ਬੇਨਤੀ ਕੀਤੀ ਸੀ ਪਰਸੋਂ ਬਾਬਾ ਜਗਜੀਤ ਸਿੰਘ ਉਹਨਾਂ ਨੂੰ ਕਿ ਥੋੜ੍ਹਾ ਜਿਹਾ ਇਹਦੇ ਬਾਰੇ ਦੱਸੋ। ਸੋ ਉਹਨਾਂ ਨੇ ਵੀ ਦੱਸਿਆ ਕੁਝ। ਸੋ ਜੈਸੇ ਬਾਸਾ ਮਾਸ ਦੇਤ ਝਾਟਲੀ, ਜਿਵੇਂ ਬਾਸਾ ਜਿਹੜਾ ਬਾਜ ਹੁੰਦਾ, ਇਹ ਛੋਟਾ ਬਾਜ ਹੁੰਦਾ, ਠੰਡੇ ਇਲਾਕਿਆਂ ਵਿੱਚ ਰਹਿੰਦਾ, ਅੰਡੇ ਦਿੰਦਾ, ਜਦੋਂ ਬਹੁਤੀ ਠੰਡ ਹੋ ਜਾਂਦੀ ਗਰਮ ਇਲਾਕਿਆਂ ਵਿੱਚ ਚਲਿਆ ਜਾਂਦਾ, ਅਤੇ ਉੱਥੇ ਇਹਨੂੰ ਫੜ ਕੇ ਜਿਹੜੇ ਲੋਕ ਨੇ ਨਾ, ਸਿਆਣੇ ਹੁੰਦੇ ਆ, ਇਹ ਬਾਜ ਨੂੰ ਫੜ ਕੇ ਇਹਨੂੰ ਸਿਖਾ ਦਿੰਦੇ ਨੇ, ਆਪਣੇ ਕੋਲੋਂ ਜਿਹੜਾ ਉਹ ਭੋਜਨ ਦਿੰਦੇ ਨੇ। ਅਰਬੀ ਦੇ ਵਿੱਚ ਤਾਮਾ ਉਹਨੂੰ ਕਹਿੰਦੇ ਨੇ, ਤਾਮਾ ਤਾਮਾ ਆਪਣੇ ਕੋਲੋਂ ਉਹਨੂੰ ਖੁਰਾਕ ਦਿੰਦੇ ਨੇ, ਫਿਰ ਉਹਨੂੰ ਛੱਡਦੇ ਜਾਨਵਰਾਂ 'ਤੇ, ਅਤੇ ਇਹ ਛੋਟੇ ਛੋਟੇ ਜਾਨਵਰਾਂ ਨੂੰ ਝਪਟ ਮਾਰ ਕੇ ਦੱਬ ਲੈਂਦਾ। ਜੈਸੇ ਬਾਸਾ ਮਾਸ ਦੇਤ ਝਾਟਲੀ, ਝਾਟਲੀ ਝੱਟ ਹੀ ਝਪਟ ਮਾਰ ਕੇ ਉਹ ਜਾਨਵਰਾਂ ਨੂੰ, ਚਿੜੀਆਂ ਗਟਾਰਾਂ ਨੂੰ, ਛੋਟਿਆਂ ਨੂੰ, ਜਿਹੜਾ ਬਹੁਤਾ ਰਾਜੀ ਹੋਵੇ ਬਾਸਾ ਬਾਜ, ਉਹ ਤਿੱਤਰ ਨੂੰ ਵੀ ਨੱਪ ਲੈਂਦਾ। ਇੱਥੋਂ ਤੱਕ ਵੀ ਇਹਦੇ ਬਾਰੇ ਆਉਂਦਾ ਹੈ। ਸੋ ਉਹ ਜਿਵੇਂ ਝਪਟ ਮਾਰ ਕੇ ਝਾਟਲੀ ਝੱਟ ਹੀ ਮਾਸ ਸ਼ਿਕਾਰੀ ਨੂੰ, ਆਪਣਾ ਸ਼ਿਕਾਰ ਮਾਰ ਕੇ ਅਤੇ ਆਪਣੇ ਮਾਲਕ ਨੂੰ ਦੇ ਦਿੰਦਾ ਹੈ। ਉਹ ਥੋੜ੍ਹਾ ਜਿਹਾ ਉਹ ਖੁਰਾਕ ਜਿਹੜੀ ਹੁੰਦੀ ਕੁਝ ਕੁ, ਜਿਹੜਾ ਜਦੋਂ ਇਹ ਇਉਂ ਵੀ ਵਿਚਾਰ ਆਉਂਦੀ, ਤਾਮਾ ਦਾ ਅਰਥ ਇਹ ਵੀ ਹੈ ਕਿ ਜਦੋਂ ਝਪਟ ਮਾਰਦਾ, ਚੁੰਝ ਮਾਰਦਾ, ਤਿੱਖੀ ਦੀਆਂ ਲੱਤਾਂ ਲੰਮੀਆਂ ਹੁੰਦੀਆਂ, ਚੁੰਝ ਵੀ ਤਿੱਖੀ ਹੁੰਦੀ ਹੈ, ਜਦੋਂ ਝਪਟ ਮਾਰਦਾ ਨਾ, ਤਾਂ ਜਿਹੜਾ ਮਾਸ ਉਹਦੇ ਮੂੰਹ ਵਿੱਚ ਆ ਜਾਂਦਾ ਉਹਨੂੰ ਤਾਮਾ ਮਾਸ ਕਿਹਾ ਹੈ। ਨੱਪਣ ਲੱਗਿਆਂ ਤਾਂ ਹੁਣ ਮਰੋੜਨ ਲੱਗਿਆਂ ਉਹ ਹੀ ਉਹਦੇ ਪੱਲੇ ਰਹਿੰਦਾ, ਉਹ ਖਾ ਲੈਂਦਾ, ਬਾਕੀ ਸ਼ਿਕਾਰੀ ਦੇ ਅੱਗੇ ਲਿਆ ਕੇ ਰੱਖ ਦਿੰਦਾ ਹੈ। ਜੇ ਭੁੱਖਾ ਹੋਵੇ ਤਾਂ ਨਹੀਂ ਤਾਂ ਬਾਜਾਂ ਦੇ ਵੀ ਕਵੀ ਚੂੜਾਮਨ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਲਿਖਿਆ ਕਿ ਕੁਮੁੱਤ ਨ ਸੋ ਬਾਜ ਕੁਮੁੱਤ ਨਰਮ ਹੈ ਇਹ ਖੋਟ, ਸੋ ਤ੍ਰਿਪਤ ਹੋਏ ਪੁੰਨ ਕਰਾਇਆ ਨਾ ਚੋਟ। ਇਹ ਬਾਜ ਅਤੇ ਖੋਟੇ ਮਨੁੱਖ ਦੇ ਵਿੱਚ ਇਹ ਖੋਟ ਹੁੰਦੀ ਹੈ, ਘਾਟ ਹੁੰਦੀ ਹੈ ਕਿ ਰੱਜੇ ਹੋਏ ਆਪਣੇ ਮਾਲਕ ਦੇ ਕੰਮ ਨਹੀਂ ਆਉਂਦੇ, ਜੇ ਰੱਜੇ ਹੋਣ ਤਾਂ ਇਹ ਭੁੱਖੇ ਹੀ ਕੰਮ ਆਉਂਦੇ ਹੈ। ਜਦੋਂ ਬਾਜ ਫੜਿਆ ਸ਼ਾਹ ਜਹਾਨ ਦਾ, ਪਹਿਲੇ ਜੰਗ ਦਾ ਕਾਰਨ ਬਣਿਆ, ਸੋ ਉਸ ਵੇਲੇ ਸ਼ਾਹ ਜਹਾਨ ਬਾਦਸ਼ਾਹ ਸਾਧਸੰਗ ਜੀ ਆਪਣਾ ਬਾਜ ਜਿਹੜਾ ਇਰਾਨ ਦੇ ਬਾਦਸ਼ਾਹ ਨੇ ਸੁਗਾਤ ਵਜੋਂ ਅਮੋਲਕ ਬੜਾ ਸੀ, ਸੁੰਦਰ ਬਾਜ ਉਹਨੂੰ ਭੇਟ ਕੀਤਾ ਸੀ, ਉਹਨੇ ਸ਼ਿਕਾਰ ਲੈ ਕੇ ਚੜ੍ਹਿਆ ਸੀ। ਉੱਧਰੋਂ ਅਕਾਲ ਤਖ਼ਤ ਸਾਹਿਬ ਤੋਂ ਮੇਰੇ ਮੀਰੀ ਪੀਰੀ ਦੇ ਮਾਲਕ ਤਿਆਰ ਬਰ ਤਿਆਰ ਹੋ ਕੇ ਅਰਦਾਸਾ ਸੋਧ ਕੇ ਚੜ੍ਹੇ ਸਨ। ਸੋ ਚਾਰਕ ਕੋਹ ਦਾ ਵਿਥ ਆਪਸ ਵਿੱਚ ਰਹਿ ਗਈ ਸੀ ਜੰਗਲ ਦੇ ਵਿੱਚ। ਬਾਦਸ਼ਾਹ ਸ਼ਿਕਾਰ ਖੇਡ ਕੇ ਥੱਕ ਕੇ ਮੁੜਨ ਲੱਗਾ, ਬਾਜ ਜਿਹੜਾ ਸੀ ਇਹਦਾ ਇਹ ਰੱਜਿਆ ਹੋਇਆ ਸੀ, ਉਕਾਬ ਨਾਮੀ ਪੰਛੀ ਉੱਡਿਆ ਅਤੇ ਉਹਨੇ ਮਗਰ ਛੱਡਤਾ ਵੀ ਇਹਦੇ ਹੋਰ ਵੇਨੇ ਹੈ ਜੇ ਕੌਤਕ ਬਾਜ ਦੇ। ਉਹਨੇ ਰੱਜਿਆ ਹੋਣ ਕਰਕੇ ਉਕਾਬ ਦੇ ਮਗਰ ਉੱਡੀ ਗਿਆ ਸਾਹਮਣੇ ਜੰਗਲ ਦੇ ਵਿੱਚ, ਜਿੱਧਰ ਮਹਾਰਾਜ ਸਾਹਿਬ ਸੀ ਉਸ ਸਾਈਡ ਨੂੰ ਸਾਹਮਣੇ, ਉਹਨੇ ਫੜਿਆ ਨਾ ਉਹਨੂੰ ਰੱਜਿਆ ਹੋਣ ਕਰਕੇ, ਅਤੇ ਉਹ ਜਦੋਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਵਿੱਚ ਕਾਰ ਖੇਡ ਕੇ ਉੱਥੇ ਹੀ ਗਲੀਚੇ ਵਿਛਾ ਕੇ, ਸੋ ਜਿੱਥੇ ਜੇਲ੍ਹ ਬਣੀ ਅੱਜ ਕੱਲ੍ਹ ਟਾਲਾ, ਸੋ ਸਾਹਿਬ ਉੱਥੇ ਸਾਧਸੰਗ ਜੀ ਆਸਣ ਲੱਗਾ ਹੋਇਆ ਸੀ ਜੰਗਲ ਦੇ ਵਿੱਚ ਹੀ। ਜਦੋਂ ਵੇਖਿਆ ਬਹੁਤ ਸੋਹਣਾ ਬਾਜ ਆਉਂਦਾ, ਸੋ ਜਾਨਵਰ ਉਕਾਬ ਜੀ ਦੇ ਪਿੱਛੇ ਬਾਜ, ਸਤਿਗੁਰਾਂ ਆਪਣਾ ਬਾਜ ਛੱਡ ਕੇ ਉਹਨੂੰ ਬਾਜ, ਸੋ ਸਤਿਗੁਰਾਂ ਦੇ ਜਾਂਦੇ ਬਾਜ ਨੇ ਉਹਨੂੰ ਮਾਰ ਕੇ ਝਪਟ ਉਕਾਬ ਨੂੰ ਸਿੱਟ ਲਿਆ, ਬਾਜ ਦੇ ਨਾਲ ਬਾਜ ਧਰਤੀ 'ਤੇ ਆ ਗਏ। ਇਉਂ ਬਾਜ ਫੜਿਆ ਸੀ ਸ਼ਾਹ ਜਹਾਨ ਦਾ, ਉਹਦੇ ਬੰਦਿਆਂ ਨੇ ਰੋਹਬ ਮਾਰਿਆ ਸੀ, ਆ ਕੇ ਸਾਜ ਬਾਜ ਫੜਿਆ। ਸਤਿਗੁਰਾਂ ਕਿਹਾ ਆਕਾਸ਼ 'ਤੇ ਕਿਸੇ ਦਾ ਕਬਜ਼ਾ ਨਹੀਂ। ਸੋ ਅਸੀਂ ਆਕਾਸ਼ ਵਿੱਚ ਆਉਂਦਾ ਹੋਇਆ ਬਾਜ ਆਪਣੇ ਬਾਜ ਦੇ ਨਾਲ ਉਤਾਰਿਆ। ਪੰਛੀ ਦਾ ਪੰਛੀ ਨਾਲ ਪ੍ਰੇਮ ਹੁੰਦਾ, ਉਸ ਵੇਲੇ ਕੋਈ ਇਹਦੇ ਮਗਰ ਨਹੀਂ ਸੀ। ਸੋ ਇਸ ਕਰਕੇ ਆਕਾਸ਼ 'ਤੇ ਕਿਸੇ ਦਾ ਕਬਜ਼ਾ ਨਹੀਂ। ਸੋ ਇਉਂ ਸੱਚੇ ਪਾਤਸ਼ਾਹ ਨੇ ਬਾਜ ਫੜਿਆ ਸੀ, ਇਤਿਹਾਸ ਵਿੱਚ ਲਿਖਿਆ ਹੋਇਆ, ਖੋਟ ਹੁੰਦੀ ਹੈ। ਸੋ ਜਿਹੜਾ ਭੁੱਖਾ ਬਾਜ ਹੁੰਦਾ, ਜਿਵੇਂ ਜੈਸੇ ਬਾਸਾ ਮਾਸ ਦੇ ਤ ਝਾਟ ਲਈ, ਜਿਵੇਂ ਝਾਟੀ ਝਪਟ ਦੇ ਕੇ ਉਹ ਮਾਰ ਲੈਂਦਾ ਅਤੇ ਸ਼ਿਕਾਰ ਲਿਆ ਕਿਹੜਾ ਮਾਰਿਆ ਹੁੰਦਾ ਉਹਨੂੰ ਮਾਲਕ ਦੇ ਕੋਲ ਰੱਖ ਦਿੰਦਾ, ਇਵੇਂ ਤੇਰੀ ਇੰਨੀ ਕੀ ਕੀਮਤ ਆ, ਤੂੰ ਝਪਟ ਮਾਰ ਮਾਰ ਛਲ ਕਰ ਕਰਕੇ ਇਹ ਸ਼ਿਕਾਰ ਮਾਇਆ ਦਾ ਖੇਡਦਾ ਪਦਾਰਥ ਲਿਆਉਂਦਾ। ਸੰਬੰਧੀ ਜਿਹੜੇ ਪਰਿਵਾਰ ਆ ਉਹ ਸ਼ਿਕਾਰੀ ਦੀ ਨਿਆਈ ਹੈ, ਸਭ ਕੁਝ ਖਾ ਪੀ ਲੈਂਦੇ ਨੇ, ਤੇਰੇ ਬਸ ਜਿਹੜਾ ਮਾੜਾ ਮੋਟਾ ਰਹਿ ਜੇ ਕੋਲ, ਸੋ ਬਚਿਆ ਕੁਛ ਆ ਉਹ ਤੇਰੇ ਬਸ ਆ, ਜਿਹੜਾ ਚੁੰਝ 'ਚ ਰਹਿ ਜਾਂਦਾ ਉਹਦੇ ਜਿਵੇਂ ਤਾਮਾ ਮਾਸ, ਬਾਕੀ ਸਭ ਸ਼ਿਕਾਰੀ ਖਾ ਜਾਂਦੇ ਨੇ, ਇਹ ਵੀ ਸ਼ਿਕਾਰੀ ਦੀ ਨਿਆਈ ਤੇਰੀ ਐਸੀ ਹਾਲਤ ਆ। ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤਦਾਰਾ ਪਹਿਆਨ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਔਰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ, ਐਸੀ ਤੇਰੀ ਹਾਲਤ ਆ। ਦੇਵਨ ਹਾਰ ਬਿਸਾਰਿਓ ਅੰਦੁਲੇ, ਜੋ ਸਫਰੀ ਉਦਰ ਭਰੈ ਬਹਿ ਹਾਟਲੀ। ਐ ਅੰਦੁਲੇ ਅਗਿਆਨੀ ਜੀਵ, ਅੰਨੇ ਵਿਵੇਕ ਅਤੇ ਵੈਰਾਗ ਦੇ ਨੇਤਰ ਤੇਰੇ ਬੰਦ ਹੋਏ ਪਏ ਨੇ, ਮਾਇਆ ਦੇ ਮੋਹ ਦਾ ਐਸਾ ਗਿਆਨ ਦਾ ਹਨੇਰਾ ਛਾ ਗਿਆ, ਮਾਇਆ ਦੇ ਮੋਹ ਵਿੱਚ ਵਿਵੇਕ ਅਤੇ ਵੈਰਾਗ ਦੇ ਨੇਤਰ ਬੰਦ ਹੋਏ ਪਏ ਨੇ। ਅੰਨੇ ਜੀਵ ਅਗਿਆਨੀ ਜੀਵ, ਵੇਖ ਦੇਵਨਹਾਰ ਬਿਸਾਰਿਓ ਅੰਦੁਲੇ। ਦੇਵਨਹਾਰ ਜਿਹੜਾ ਦਾਤਾ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵਈ ਗੰਤ ਭਰੇ ਪੰਡਹਾਰ, ਦੈਨਹਾਰ ਸਦ ਜੀਵਨਹਾਰਾ, ਮਨ ਮੂਰਖ ਕਿਉਂ ਤਾਹੇ ਬਿਸਾਰਾ। ਉਹਨੂੰ ਭੁਲਾ ਕੇ ਆਪਣਾ ਅਕੀਦਾ ਛੱਡ ਕੇ, ਵਾਹਿਗੁਰੂ 'ਤੇ ਭਰੋਸੇ ਨੂੰ ਛੱਡ ਕੇ, ਸਿਮਰਨ ਛੱਡ ਕੇ, ਸੋ ਦੇਵਨਹਾਰ ਬਿਸਾਰਿਓ ਅੰਦਲੇ, ਤੂੰ ਉਹਨੂੰ ਵਿਸਾਰ ਦਿੱਤਾ ਹੈ। ਜਿਉਂ ਸਫਰੀ ਉਦਰ ਭਰੈ ਬਹਿ ਹਾਟਲੀ, ਬਹੁਤਾ ਸਮਾਂ ਨਹੀਂ ਤੇਰੇ ਕੋਲ, ਇੰਨੀ ਕੁ ਯਾਤਰਾ ਹੈ ਜਿਵੇਂ ਸਫਰੀ ਸਫ਼ਰ ਕਰਨ ਵਾਲਾ ਹੁੰਦਾ, ਲੰਮੇ ਪੈਂਡੇ 'ਤੇ ਸਫ਼ਰ ਕਰਨ ਵਾਲਾ ਰਾਹੀ ਪਾਉਂਦੀ। ਉਦਰ ਭਰੈ ਬਹਿ ਹਾਟਲੀ, ਉਹ ਰਾਹ ਵਿੱਚ ਜਿੱਥੇ ਕੋਈ ਲੰਮਾ ਪੈਂਡਾ ਕਰਦੇ ਹਾਂ, ਰਸਤੇ ਦੇ ਵਿੱਚ ਕੋਈ ਹੋਟਲ ਆ ਜਾਵੇ, ਕੋਈ ਦੁਕਾਨ ਆ ਜਾਵੇ, ਹਾਟਲੀ ਨਾਮ ਹੱਟੀ ਦਾ ਹੈ। ਪੁਰਾਣੇ ਸਮਿਆਂ ਵਿੱਚ ਹੱਟੀਆਂ ਹੀ ਹੁੰਦੀਆਂ ਸੀ, ਹੁਣ ਤਾਂ ਵੱਡੇ ਵੱਡੇ ਰੈਸਟੋਰੈਂਟ ਅਤੇ ਹੋਟਲ ਬਣੇ ਹੋਏ ਨੇ। ਸੋ ਜਿਵੇਂ ਮਹਾਰਾਜ ਸਾਹਿਬ ਜੀ ਕਹਿੰਦੇ, ਉੱਥੇ ਸਫਰੀ ਸਫ਼ਰ ਕਰਨ ਵਾਲਾ, ਉਦਰ ਭਰੈ ਬਹਿ ਹਾਟਲੀ, ਥੱਕ ਜਾਂਦਾ ਅਤੇ ਬੈਠ ਕੇ ਆਪਣਾ ਕਹਿੰਦਾ ਕੁਝ ਖਾ ਪੀ ਲਈਏ, ਆਪਣਾ ਹੱਟੀ 'ਤੇ ਬੈਠ ਕੇ ਪੇਟ ਭਰ ਲੈਂਦਾ। ਤੇਰੇ ਕੋਲ ਤਾਂ ਪੇਟ ਭਰਨ ਜੋਗਾ ਹੀ ਤੇਰੇ ਕੋਲ ਆ, ਬਾਕੀ ਨਾਲ ਕੁਝ ਨਹੀਂ ਜਾਣਾ। ਸੋ ਤੀਨ ਸਿਰ ਦਿਹਾੜੀ ਕਾ ਮਹਿਮਾਨ, ਅਵਰ ਵਾਸਤ ਤੁਝ ਪਾਹੇ ਅਮਾਨ। ਇਹ ਵੀ ਆਪ ਜੀ ਦੇ ਪਾਵਨ ਬਚਨ ਆਉਂਦੇ ਨੇ, ਤਿੰਨ ਸਿਰ ਅੰਨ ਜਿਹੜਾ ਦਿਹਾੜੀ ਦਾ ਮਹਿਮਾਨ ਆ, ਤਿੰਨ ਸਿਰ ਅੰਨ ਖਾਨਾ ਹੈ, ਤਿੰਨ ਕੁ ਸਿਰ ਆਟਾ ਹੈ ਤੇਰੇ ਕਰਮਾਂ 'ਚ। ਸੋ ਇੰਨਾ ਕੁ ਮਹਿਮਾਨ ਆ ਤੂੰ ਖਾਨਾ ਜਿਹੜਾ ਤੈਨੂੰ ਮਿਲਿਆ, ਜਿਹੜੀ ਦਿਹਾੜੀ ਤੇਰੀ ਲੰਘ ਰਹੀ ਲੰਘ ਹੀ ਸਮਝ ਲਾ। ਅਵਰ ਵਾਸਤ ਤੁਝ ਪਾਹੇ ਅਮਾਨ, ਹੋਰ ਵਸਤੂਆਂ ਜਿਹੜੀਆਂ ਤੂੰ ਇਕੱਠੀਆਂ ਕੀਤੀਆਂ ਮਾਣ ਕੀਤਾ, ਇਹ ਤਾਂ ਮਾਨ ਆ, ਮਾਨ ਤਿਆ, ਇਹ ਤੇਰੀ ਆਪਦੀ ਪਤਾ ਨਹੀਂ ਕਦੋਂ ਸਵਾਸ ਪੂਰੇ ਹੋ ਜਾਣੇ ਹੈ, ਅਤੇ ਕੱਚੀ ਮਟਕੀ ਜਿਹੜੀ ਭੱਜ ਜਾਣੀ ਹੈ, ਅਤੇ ਉਹ ਸਾਰਾ ਕੀਤਾ ਕਿਰਾਇਆ ਜਿਹੜਾ ਸਾਂਭ ਲੈਣਾ ਦੂਜਿਆਂ ਨੇ, ਇਹ ਮਾਨ ਹੀ ਹੈ। ਸੋ ਸੰਚਿਤ ਸੰਚਿਤ ਥੈਲੀ ਕੀਨੀ, ਪ੍ਰਭ ਉਸ 'ਤੇ ਡਾਰ ਅਵਰ ਕੋ ਦੀਨੀ, ਉਸੇ ਵੇਲੇ ਸਾਂਭ ਲੈਣੀ ਦੂਜਿਆਂ ਨੇ, ਇਹ ਤਾਂ ਮਾਨ ਹੀ ਹੈ ਦੂਜੀਆਂ ਵਸਤੂਆਂ। ਤੇਰਾ ਤਾਂ ਇੰਨਾ ਕੁ ਮੁੱਲ ਆ ਉਧਰ ਭਰੈ ਬੈ ਹਾਟਲੀ, ਜਿਵੇਂ ਹੱਟੀ ਦੇ ਉੱਪਰ ਸਫ਼ਰ ਕਰਨ ਵਾਲਾ ਤੂੰ ਸਫ਼ਰੀ ਹੈ, ਸੰਸਾਰ ਰੂਪੀ ਹੱਟੀ ਦੇ ਵਿੱਚ ਆਇਆ, ਬਹਿ ਕੇ ਉਧਰ ਭਰੈ, ਜਿਹੜਾ ਉਧਰ ਭਰ ਰਿਹਾ ਇਹ ਹੀ ਆ। ਜਿਵੇਂ ਕਹਿੰਦੇ ਹੁੰਦੇ ਸੀ ਅਹਿਮਦ ਸ਼ਾਹ ਅਬਦਾਲੀ ਆਉਂਦਾ ਸੀ ਨਾ, ਸਭ ਕੁਝ ਲੁੱਟ ਕੇ ਲੈ ਜਾਂਦਾ, 17 ਹਮਲੇ ਕੀਤੇ ਹਿੰਦੁਸਤਾਨ 'ਤੇ, ਅਤੇ ਸਿਆਣੇ ਕਹਿੰਦੇ ਸੀ ਹੁਣ ਕੀ ਖੱਟਣਾ ਹੈ, ਕੀ ਕਮਾਉਣਾ ਹੈ, ਕੀ ਜੋੜਨਾ ਹੈ, ਹੁਣ ਤਾਂ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ ਜਿਹੜਾ ਖਾ ਪੀ ਲਿਆ ਹੰਡਾ ਲਿਆ ਉਹੀ ਆਪਣੇ ਕੋਲ ਹੈ, ਬਾਕੀ ਤਾਂ ਉਹਨੇ ਲੈ ਹੀ ਜਾਣਾ। ਸੋ ਐਸੀ ਤੇਰੀ ਹਾਲਤ ਹੈ, ਉਧਰ ਭਰਾ ਬਹਿ ਹਾਟਲੀ, ਸਾਧ ਬੇਕਾਰ ਬੇਕਾਰ ਝੂਠ ਰਸ, ਜਹਿ ਜਾਨੋ ਤਹਿ ਪੀਰ ਬਾਟਲੀ। ਵੇਖ ਸਾਧ ਬੇਕਾਰ ਸਵਾਦਾਂ ਦੇ ਵਾਸਤੇ, ਸੋ ਸਵਾਦਲੇ ਭੋਜਨ ਕਾਹਦੇ ਵਾਸਤੇ ਕਿ ਬੇਕਾਰ ਭੋਗਾਂਗਾ। ਇਹ ਵੀ ਬੜਾ ਗਿਆਨ ਹੋ ਗਿਆ, ਪਹਿਲਾਂ ਸਾਦਾ ਖਾਣਾ ਹੁੰਦਾ ਸੀ, ਸਾਦਾ ਪਹਿਨਣਾ ਹੁੰਦਾ ਸੀ, ਵਧੀਆ ਜੀਵਨ ਹੁੰਦਾ ਸੀ। ਹੁਣ ਹਰੇਕ ਨੂੰ ਖਾਣ ਦਾ ਵੀ ਗਿਆਨ ਹੋ ਗਿਆ, ਖਾਈ ਜਾਂਦਾ ਬੇਕਾਰਾਂ ਵਾਸਤੇ, ਬੇਕਾਰ ਭੋਗਣ ਵਾਸਤੇ। ਸਾਧ ਬੇਕਾਰ ਬੇਕਾਰ ਝੂਠ ਰਸ, ਇਹ ਝੂਠਾ ਰਸ ਆ ਬੇਕਾਰਾਂ ਦਾ, ਜਿਹਦੇ ਵਿੱਚ ਲੱਗ ਕੇ ਤੂੰ ਉਸ ਪ੍ਰਭੂ ਵਾਹਿਗੁਰੂ ਨੂੰ ਵਿਸਾਰ ਦਿੱਤਾ ਹੈ। ਅਮੋਲਕ ਸਵਾਸ ਜਿਹੜੇ ਹੈ ਇਹ ਸਭ ਖਰਾਬ ਕਰ ਛੱਡੇ ਨੇ। ਹੀਰੇ ਜੈਸਾ ਜਨਮ ਬੇਕਾਰ ਕੌਡੀਆਂ ਦੇ ਪਹਾਈ ਗਵਾਈ ਜਾਣਾ ਜਾ ਰਿਹਾ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ, ਨਾਮ ਨਾ ਜਾਣਿਆ ਰਾਮ ਕਾ ਮੂੜੇ, ਫਿਰ ਪਾਤਸ਼ਾਹ ਪਛਤਾਹੇ ਰੇ। ਸੋ ਬੇਕਾਰ ਝੂਠ ਰਸ, ਇਹ ਬੇਕਾਰਾਂ ਦਾ ਝੂਠਾ ਰਸ ਹੈ, ਨਾਸ ਹੋ ਜਾਣ ਵਾਲਾ। ਜਹਿ ਜਾਨੋ ਤਹਿ ਪੀਰ ਬਾਟਲੀ। ਵੇਖ ਜਿੱਥੇ ਜਾਣਾ ਹੈ ਨਾ ਅਗਾਂਹ ਪਰਲੋਕ ਦੇ ਵਿੱਚ, ਤਹਿ ਪੀਰ ਬਾਟਲੀ, ਜਿੱਥੇ ਜਾਣਾ ਉੱਥੇ ਜਾਣਾ ਹੈ, ਉਹ ਰਸਤੇ 'ਤੇ ਤਹਿ ਉੱਥੇ ਪੀਰ ਬਹੁਤ ਤੇਰੇ 'ਤੇ ਭੀੜ ਪਵੇਗੀ। ਬਾਟਲੀ ਉਸ ਰਸਤੇ ਵਿੱਚ ਬਹੁਤ ਭੀੜ ਆਵੇਗੀ ਤੇਰੇ 'ਤੇ, ਬਹੁਤ ਭੀੜ। ਉਹਨੂੰ ਕਥਨ ਕੀਤਾ, ਖੰਡੇ ਧਾਰ ਗਲੀ ਅਤ ਪੀੜੀ, ਲੇਖਾ ਲੀਜੈ ਤਿਲ ਜਿਉ ਪੀੜੀ। ਸੋ ਜਿੱਥੇ ਹਰ ਹਰ ਗਲੀਆਂ, ਜਿੱਥੇ ਆਪ ਘੱਟ ਗਲੀਆਂ ਪੀੜੀਆਂ, ਤਿੱਥੇ ਹਰ ਹਰ ਮੁਕਤ ਕਰਾਏ। ਜਿੱਥੇ ਬਹੁਤ ਔਖੇ ਰਸਤੇ ਨੇ, ਕੰਡੇ ਵਿਛੇ ਹੋਏ ਨੇ ਦੁੱਖਾਂ ਰੂਪੀ ਕੰਡੇ, ਜਮਦੂਤਾਂ ਦੇ ਨਾਲ ਵਾਹ ਪੈਣਾ, ਉਹਨਾਂ ਨੇ ਮਾਰਨਾ ਕੁੱਟਣਾ, ਸਜਾਵਾਂ ਦੇਣੀਆਂ ਨੇ। ਸੋ ਤਹਿ ਪੀਰ ਬਾਟ, ਉੱਥੇ ਕੇਵਲ ਵਾਹਿਗੁਰੂ ਦੇ ਨਾਮ ਨੇ ਤੈਨੂੰ ਛਡਾਉਣਾ, ਅਤੇ ਹਰ ਹਰ ਮੁਕਤ ਕਰਾਏ। ਵਾਹਿਗੁਰੂ ਦੇ ਨਾਮ ਤੋਂ ਬਿਨਾਂ ਉੱਥੇ ਕਿਸੇ ਨੇ ਸਹਾਇਤਾ ਨਹੀਂ ਤੇਰੀ। ਭੀੜ ਦੇ ਸਮੇਂ ਭੀੜ ਪਈ ਤੋਂ ਕਹੋ ਨਾਨਕ ਸਮਝ ਰੇ ਏ ਆਨੇ, ਆਜ ਕਾਲ ਖੁੱਲ੍ਹਾ ਤੇਰੀ ਗਾਠਲੀ। ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਨੇ ਬੈਰਾਗਮਈ ਉਪਦੇਸ਼ ਦੇ ਕੇ, ਕਿ ਕਹੋ ਨਾਨਕ ਸਮਝ ਰੇ ਇਹ ਆਨੇ। ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਇਹ ਆਨ ਅਣਜਾਣ ਜੀਵ, ਇਹ ਬੇਫਿਕਰੇ ਆ ਮਨੁੱਖਾ, ਇਹ ਆਨੇ ਉਧਰ ਸੋ ਸਮਝ ਰੇ ਇਹ ਆਨੇ। ਸਮਝਣਾ ਕਰੇ ਅਣਜਾਣ, ਗੁਰੂ ਦੇ ਗਿਆਨ ਗੁਰੂ ਦੀ ਸ਼ੁਭ ਮਤ ਸਿੱਖਿਆ ਤੋਂ ਰਹਿਤ, ਅਣਜਾਣ ਬਾਲਕ ਵਾਂਗ, ਆਜ ਕਾਲ ਖੁੱਲ੍ਹਾ ਤੇਰੀ ਗਾਂਠਲੀ। ਅੱਜ ਕੱਲ੍ਹ, ਅੱਜ ਜਾਂ ਕੱਲ੍ਹ ਵਿੱਚ, ਦੋ ਦਿਨਾਂ ਦੇ ਵਿੱਚ ਹੀ ਅੱਜ ਕੱਲ੍ਹ ਕਰਦੇ ਹਾਂ, ਕਾਲ ਵਿਆਪੈ, ਅੱਜ ਕੱਲ੍ਹ ਕਰੀ ਜਾਂਦਾ, ਅੱਜ ਨਹੀਂ ਕੱਲ੍ਹ ਕਰ ਲਵਾਂਗੇ, ਅੱਜ ਕੱਲ੍ਹ ਕਰਦਿਆਂ ਹੀ ਕਾਲ ਆਉਣਾ। ਸੋ ਕੱਲ੍ਹ ਨਾਮ ਹੀ ਕਾਲ ਦਾ ਹੈ। ਆਜ ਕਾਲ ਖੁੱਲ੍ਹਾ ਤੇਰੀ ਗਾਂਠਲੀ, ਵਰਤਮਾਨ ਵਿੱਚ ਵੀ, ਭਵਿੱਖਤ ਕਾਲ ਵਿੱਚ ਵੀ। ਭੂਤ ਕਾਲ ਜਿਹੜਾ ਬੀਤਾ ਲੰਘਿਆ, ਜਿਹੜਾ ਲੰਘ ਗਿਆ ਉਹਨੂੰ ਕੀ ਚੇਤੇ ਕਰਨਾ, ਲੰਘ ਗਿਆ, ਉਹ ਤਾਂ ਮੁੜ ਕੇ ਆਉਣਾ ਨਹੀਂ। ਵਰਤਮਾਨ ਆਜ ਵਰਤਮਾਨ, ਅਤੇ ਕੱਲ੍ਹ ਭੂਤ ਕਾਲ। ਆਉਣ ਵਾਲਾ ਸਮਾਂ ਵੇਖ ਤੇਰੇ ਹੱਥ ਵਾਸੇ ਆ, ਸਾਂਭਲਾ ਅਜੇ ਵੀ ਗੁਰੂ ਦੀ ਮਤ ਲੈ ਲੈ। ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾਂ ਬਹੁ ਡੂਬੇ ਸਿਆਨੇ। ਸੋ ਆਜ ਕਾਲ ਖੁੱਲ੍ਹਾ ਤੇਰੀ ਗਾਂਠਲੀ। ਅੱਜ ਕੱਲ੍ਹ ਕਰਦਿਆਂ ਪਤਾ ਨਹੀਂ ਕਦੋਂ ਸਵਾਸ ਪੂਰੇ ਹੋ ਜਾਣੇ ਹੈ, ਸਵਾਸਾਂ ਦੇ ਪੂਰੇ ਹੋਣ ਦਾ ਸਮਾਂ ਆ ਜਾਣਾ। ਜਦੋਂ ਸਮਾਂ ਹੋ ਗਿਆ, ਉਦੋਂ ਜਿਹੜੀ ਨਾਭੀ ਦੇ ਵਿੱਚ ਪ੍ਰਾਣ ਵਾਜੂ ਦੀ ਗੰਢ ਵੱਜੀ ਹੋਈ ਹੈ, ਜੇ ਤੋਂ ਆਸਤੇ ਆਸਤੇ ਜਿਵੇਂ ਤੇਲ ਗੱਡੀ ਦੀ ਟੈਂਕੀ ਵਿੱਚ ਪਾਇਆ ਹੋਇਆ ਹੌਲੀ ਹੌਲੀ ਮੁੱਕਦਾ ਚੱਲੀ ਜਾਂਦੀ ਹੈ, ਅਤੇ ਜਦੋਂ ਮੁੱਕ ਜਾਂਦਾ ਖੜੋ ਜਾਂਦੀ ਹੈ, ਉਹ ਗੰਢ ਜਦੋਂ ਪੂਰੇ ਹੋ ਗਏ, ਜਿੰਨੇ ਮਿਲੇ ਸਵਾਸ, ਖੁੱਲ੍ਹ ਜਾਣੀ ਹੈ, ਖਤਮ ਹੋ ਜਾਣੀ ਕਹਾਣੀ, ਗੱਡੀ ਰੁਕ ਜਾਣੀ ਹੈ, ਫਿਰ ਕੁਝ ਵੀ ਤੇਰੇ ਹੱਥ ਵੱਸ ਨਹੀਂ ਰਹਿਣਾ, ਫਿਰ ਪਛਤਾਇਆ ਕੁਝ ਨਹੀਂ ਬਣਨਾ। ਸੋ ਇਸ ਕਰਕੇ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਧਰਮ ਦਾ ਕੰਮ ਕਰਨ ਲੱਗਿਆਂ ਦੇਰੀ ਨਹੀਂ ਕਰਨੀ ਚਾਹੀਦੀ। ਆਪ ਜੀ ਨੂੰ ਪੁੱਛਿਆ ਸੀ, ਸੋ ਸੱਚੇ ਪਾਤਸ਼ਾਹ ਨੇ ਕਿਹਾ ਸੀ, ਧਰਮ ਕਮਾਉਣ ਲੱਗਿਆਂ ਧਰਮੀ ਹੋਣ ਲੱਗਿਆਂ, ਗੁਰੂ ਕੀ ਸਿੱਖੀ ਗੁਰਮਤਿ ਦਾ ਦਾਨ ਲੈਣ ਲੱਗਿਆਂ, ਅੰਮ੍ਰਿਤ ਛਕਣ ਲੱਗਿਆਂ, ਨਹੀਂ ਸੋਚਣਾ ਚਾਹੀਦਾ, ਨਹੀਂ ਹੁਜਤਾਂ ਕਰਨੀਆਂ ਚਾਹੀਦੀ। ਜਿੱਥੇ ਕੋਈ ਪਾਪ ਵਾਲਾ ਕਰਮ ਆ ਉੱਥੇ ਜ਼ਰੂਰ ਸੋਚਣਾ ਚਾਹੀਦਾ, ਉਹ ਟਲ ਜਾਂਦਾ ਮਾੜਾ ਸਮਾਂ ਜੇ ਸੋਚਿਆ ਜੇ ਦੇਰ ਕਰ ਦੇਈਏ। ਸੋ ਸਲਾਹ ਲੈ ਲਈਏ ਕਿਸੇ ਦੀ, ਟਲ ਜਾਂਦਾ। ਬਿਲੰਬ ਧਰਮੰ ਸੋ ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਿਹਰ ਕੀਤੀ, ਗੁਰੂ ਵਾਲੇ ਬਣੀ, ਜਿਹੜੇ ਬਣੇ ਨੇ ਭਾਗਾਂ ਵਾਲੇ ਹੋ, ਜਿਹੜੇ ਅਜੇ ਤੱਕ ਨਹੀਂ ਬਣੇ ਗੁਰੂ ਕੀ ਸਤਸੰਗਤ ਕਰਦੇ ਹੋ, ਗੁਰੂ ਵਾਲੇ ਬਣੋ, ਨਾਮ ਦੀ ਦਾਤ ਪ੍ਰਾਪਤ ਕਰੋ। ਸੋ ਸਤਿਗੁਰੂ ਕਿਰਪਾ ਕਰਨ ਗਰੀਬ ਨਿਵਾਜ, ਹੋਈਆਂ ਬੇਅੰਤ ਭੁੱਲਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਜੀ। ਸਾਧ ਬੇਕਾਰ ਬੇਕਾਰ ਝੂਠ ਰਸ, ਜਹਿ ਜਾਨੋ ਤਹਿ ਪੀਰ ਬਾਟਲੀ, ਕਹੁ ਨਾਨਕ ਸਮਝ ਰੇ ਅੰਨੇ, ਆਜ ਕਾਲ ਖੁੱਲ੍ਹੈ ਤੇਰੀ ਗਾਂਠਲੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।